ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਨਾ ਅੰਨ ਅੱਕ, ਇਹ ਨਾਮ ਦਾ ਅਰਥ ਹੈ ਮਹਾਰਾਜ ਦਾ। ਅੱਕ ਅੱਕ ਨਾਮ ਦੁੱਖ ਦਾ ਹੈ। ਨਾ ਅੰਨ ਅੱਕ, ਅੱਕ ਜਿੱਥੇ ਨਹੀਂ ਹੈ ਦੁੱਖ, ਉਹਦਾ ਨਾਮ ਹੈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਇਹ ਅਰਥ ਕੀਤੇ ਨੇ ਬੜੇ ਸੁੰਦਰ। ਕਹਿੰਦੇ ਉਹ ਗੁਰੂ ਨਾਨਕ ਦਾ ਨਾਮ ਜਿਹੜਾ ਬੰਦੇ ਨੂੰ ਦੁੱਖਾਂ ਤੋਂ ਰਹਿਤ ਕਰ ਦਿੰਦਾ, ਉਹ ਵਾਹਿਗੁਰੂ ਦਾ ਨਾਮ ਇੱਕ ਤੁਲ ਹਨ। ਸੋ ਸੱਤੇ ਬਲਵੰਡੇ ਨੇ ਵੀ ਇਹੀ ਚੀਜ਼ ਲਿਖੀ ਹੈ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀਮ ਦਹ। ਜੋਖੀ ਜੋਖਣਾ, ਤੱਕੜੀ ਚ ਪਾ ਕੇ ਤੋਲਣਾ। ਨਾਉ ਕਰਤਾ ਕਾਦਰ ਕਰੇ, ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਆਪਣੇ ਤੁਲ ਕਰ ਲਵੇ, ਉਹ ਤੱਕੜੀ ਵਿੱਚ ਪਾ ਕੇ ਜੇ ਤੋਲੀਏ, ਇੱਕ ਪਾਸੇ ਗੁਰੂ ਨਾਨਕ ਲਿਖ ਦਈਏ, ਇੱਕ ਪਾਸੇ ਵਾਹਿਗੁਰੂ ਲਿਖ ਦਈਏ, ਤਾਂ ਤੋਲ ਪੂਰਾ ਬਰਾਬਰ ਹੋਵੇਗਾ। ਕਿਉਂਕਿ ਗੁਰੂ ਨਾਨਕ ਦਾ ਨਾਮ ਵੀ ਓਨਾ ਹੀ ਸਮਰੱਥ ਹੈ ਜਿੰਨਾ ਵਾਹਿਗੁਰੂ ਦਾ, ਕਿਉਂਕਿ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਹੈ, ਮੂਰਤ ਹੈ ਜਗ ਆਇਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਆਪ ਹੀ ਗੁਰੂ ਨਾਨਕ ਦੇਵ ਜੀ ਨੇ, ਆਪ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਐਸੀ ਉਪਮਾ ਆਪ ਵੀ ਸੱਚੇ ਪਾਤਸ਼ਾਹ ਕਰਨਗੇ ਆਪਣੇ ਕੋਲੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਆਕਾਰ ਹੈ ਅਕਾਲ ਪੁਰਖ ਦਾ ਬਣਾਇਆ ਹੋਇਆ, ਅੰਤ ਨਾ ਜਪ ਹੈ ਕੀਤਾ ਆਕਾਰ, ਇਸ ਆਕਾਰ ਦਾ ਵੀ ਅੰਤ ਕੋਈ ਨਹੀਂ ਹੈ, ਕੋਈ ਸਿਰਾ ਨਹੀਂ ਹੈ ਇਹਦਾ। ਜੇ ਲੱਭਣ ਜਾਓ ਤਾਂ ਕੋਈ ਪਤਾ ਹੀ ਨਹੀਂ ਲੱਗਦਾ। ਅੰਤ ਨਾ ਜਾਪੈ ਪਾਰਾ ਵਾਰ, ਪਾਰਾ ਤੇ ਵਾਰ, ਪਾਰਾ ਉਰਲਾ ਕਿਨਾਰਾ, ਵਾਰ ਪਰਲਾ ਕਿਨਾਰਾ, ਉਰਾਰ ਪਾਰ ਕਹਿੰਦੇ ਨੇ ਇਹਨੂੰ। ਪਾਰਾ ਤੇ ਵਾਰ, ਲੋਕ ਅਤੇ ਪਰਲੋਕ, ਇਹਨਾਂ ਦਾ ਕੋਈ ਅੰਤ ਨਹੀਂ ਹੈ, ਇਹਨਾਂ ਦਾ ਕੋਈ ਸਿਰਾ ਨਹੀਂ ਹੈ। ਚਾਰ ਮੂੰਹ ਲੱਗੇ ਹੋਏ ਨੇ ਬ੍ਰਹਮਾ ਦੇ, ਅਤੇ ਬ੍ਰਹਮਾ ਨੂੰ ਚਾਰ ਮੂੰਹ ਵਾਲੇ ਨੂੰ ਬੜਾ ਹੰਕਾਰ ਹੋ ਗਿਆ ਵੀ ਮੈਂ ਬਹੁਤ ਵੱਡਾ, ਮੇਰੇ ਨਾਲੋਂ ਵੱਡਾ ਹੋਰ ਕੋਈ ਨਹੀਂ। ਉਸ ਵਕਤ ਬੜੀ ਤਕੜੀ ਹਨੇਰੀ ਆਈ, ਉਡਾ ਕੇ ਲੈ ਗਈ ਬ੍ਰਹਮਾ ਨੂੰ, ਉੱਥੇ ਸੁੱਟ ਦਿੱਤਾ ਜਿੱਥੇ ਅੱਠ ਮੂੰਹਾਂ ਵਾਲਾ ਬ੍ਰਹਮਾ ਬੈਠਾ। ਉੱਥੇ ਉਹਦਾ ਹੰਕਾਰ ਟੁੱਟ ਗਿਆ। ਅੱਗੇ ਅੱਠ ਮੂੰਹਾਂ ਵਾਲੇ ਨੂੰ ਬੜਾ ਹੰਕਾਰ ਹੈ, ਉੱਥੇ ਹਨੇਰੀ ਆਈ ਉਡਾ ਕੇ ਲੈ ਗਈ, ਸੋਲਾਂ ਮੂੰਹ ਵਾਲੇ ਬ੍ਰਹਮਾ ਤੱਕ ਚਲੇ ਗਏ। ਰੱਬ ਜਦੋਂ ਕਿਸੇ ਦਾ ਹੰਕਾਰ ਤੋੜਦਾ ਤਾਂ ਐਂ ਤੋੜਦਾ, ਫਿਰ 32 ਮੂੰਹਾਂ ਵਾਲਾ, ਫਿਰ 64 ਮੂੰਹਾਂ ਵਾਲਾ, ਅਖੀਰ ਇੰਨੀ ਹਨੇਰੀ ਉਡਾਉਂਦੀ ਉਡਾਉਂਦੀ ਸਭ ਨੂੰ ਉੱਥੇ ਲੈ ਗਈ ਜਿੱਥੇ 1000 ਮੂੰਹ ਵਾਲਾ ਬ੍ਰਹਮਾ ਬੈਠਾ। ਜਦੋਂ ਉੱਥੇ ਗਏ ਤਾਂ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਕਹਿੰਦਾ ਆਓ ਧੰਨ ਭਾਗ ਮੇਰੇ, ਸੇਵਾ ਦੱਸੋ, ਕੀ ਹੁਕਮ ਹੈ ਦਾਸ ਨੂੰ। ਜਦੋਂ ਉਹਦੀ ਨਿਮਰਤਾ ਦੇਖੀ, ਉਹ ਅਸਲ ਵਿੱਚ ਪਰਮੇਸ਼ਰ ਆਪ ਹੀ ਬਣੇ ਬੈਠੇ ਸੀ, ਨਿਮਰਤਾ ਜੋ ਸਿਖਾਉਣੀ ਸੀ। ਕਹਿੰਦੇ ਵੀ ਸਾਡੇ 'ਚ ਤਾਂ ਇੰਨੀ ਨਿਮਰਤਾ ਨਹੀਂ, ਸਾਡੇ ਤਾਂ 4, 8, 10 ਮੂੰਹਾਂ ਵਾਲੇ ਕਰਕੇ ਹੀ ਹੰਕਾਰ ਹੋਇਆ, ਇਹਦੇ 1000 ਮੂੰਹ ਲਾਇਆ ਪਰਮੇਸ਼ਰ ਨੇ ਇਹਨੂੰ ਤਾਂ ਨਹੀਂ ਹੰਕਾਰ ਹੋਇਆ। ਸੋ ਇਸ ਕਰਕੇ ਉਹ ਪਰਮੇਸ਼ਰ ਦਾ ਤਾਂ ਕੋਈ ਪਾਰਾਵਾਰ ਹੈ ਨਹੀਂ, ਨਾ ਉਰਾਰ, ਨਾ ਪਾਰ, ਨਾ ਪਰਲਾ ਸਿਰਾ, ਨਾ ਉਰਲਾ ਸਿਰਾ। ਸੋ ਜਿਵੇਂ ਆਕਾਸ਼ ਦੇ ਵਿੱਚ ਅਨਲ ਪੰਛੀ ਹੈ, ਹਮਾਇਓ ਪੰਛੀ ਨੇ, ਇਹ ਵੱਡੇ ਵੱਡੇ ਪੰਛੀ ਨੇ, ਥੱਲੇ ਧਰਤੀ 'ਤੇ ਨਹੀਂ ਆਉਂਦੇ, ਇਹ 1000 ਮੀਲ ਧਰਤੀ ਤੋਂ ਬਹੁਤ ਉੱਪਰ ਕਿਤੇ ਜਾ ਕੇ ਉੱਡਦੇ ਨੇ। ਉਹ ਪੰਛੀ ਜੇ ਆਂਡਾ ਦੇ ਦੇਵੇ ਤਾਂ ਉਹ ਆਂਡਾ ਥੱਲੇ ਤੱਕ ਆਉਂਦਿਆਂ ਆਉਂਦਿਆਂ ਪੱਕ ਕੇ ਬੱਚਾ ਨਿਕਲ ਕੇ ਉੱਡ ਕੇ ਫਿਰ ਵਾਪਸ ਉੱਥੇ ਚਲਾ ਜਾਂਦਾ, ਇੰਨਾ ਉੱਚਾ ਉੱਡਦਾ ਉਹ ਲੱਖਾਂ ਮੀਲ 'ਤੇ ਜਾ ਕੇ। ਉਹ ਅਨਲ ਪੰਛੀ ਜਿਹੜਾ ਹੈ ਉਹ ਉੜਦਾ 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 ਥੱਕ ਤਾਂ ਜਾਂਦਾ, ਪਰ ਉਹ ਵੀ ਅੰਤ ਨਹੀਂ ਪਾਉਂਦਾ, ਉਹ ਵੀ ਅੰਤ ਨਹੀਂ ਪਾ ਸਕਦਾ ਆਕਾਸ਼ ਦਾ। ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਕਿ ਕਿੱਥੇ ਕੁ ਤੱਕ ਹੈ ਸਮੁੰਦਰ, 90 ਗੁਣੇ ਪਾਣੀ, ਕੋਈ ਅੰਤ ਨਹੀਂ ਸਮੁੰਦਰ ਦਾ, ਤਾਂ ਕੋਈ ਅੰਤ ਹੀ ਨਹੀਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਮੁੰਦਰ ਦਾ ਅੰਤ ਨਹੀਂ, ਆਕਾਸ਼ ਦਾ ਅੰਤ ਨਹੀਂ, ਤਾਂ ਫਿਰ ਵਾਹਿਗੁਰੂ ਦਾ ਅੰਤ ਕਿਵੇਂ ਪਾ ਸਕਦੇ ਹਾਂ? ਉਹਦੇ ਉਰਾਰ ਪਾਰ ਦਾ ਕੋਈ ਪਤਾ ਹੀ ਨਹੀਂ, ਟਿਕਾਣਾ ਹੀ ਨਹੀਂ ਉਹਦਾ ਕੋਈ। ਅੰਤ ਕਾਰਨ ਕੇਤੇ ਬਿਲ ਲਾਹੇ, ਅਕਾਲ ਪੁਰਖ ਦਾ ਅੰਤ ਪਾਉਣ ਵਾਸਤੇ ਕਿੰਨੇ ਲੋਕ ਬਿਲਕੜੀਆਂ ਲੈਂਦੇ ਨੇ, ਕੋਈ ਗ੍ਰੰਥਾਂ ਦੇ ਰਾਹੀਂ ਕੋਸ਼ਿਸ਼ ਕਰਦਾ, ਕੋਈ ਮੰਤਰਾਂ ਰਾਹੀਂ ਕੋਸ਼ਿਸ਼ ਕਰਦਾ, ਕੋਈ ਅੰਤਰਜਾਮਤਾ ਰਾਹੀਂ ਕੋਸ਼ਿਸ਼ ਕਰਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ ਅੰਤ ਨਹੀਂ ਪਾ ਸਕਦੇ। ਬਿਲ ਲਾਹ ਦੋ ਲੱਲੇ ਹੈ, ਦੋਨੋਂ ਨੂੰ ਨਖੇਰ ਕੇ ਚੰਗੀ ਤਰ੍ਹਾਂ ਬੋਲਿਆ ਕਰੋ, ਬਿਲ ਲਾਹ, ਬਿਲ ਲਾਹ ਨਹੀਂ ਕਹਿਣਾ, ਬਿਲ ਲਾਹ। ਅੰਤ ਪਾਉਣ ਵਾਸਤੇ ਕਿੰਨੇ ਲੋਕ ਬਿਲਕੜੀਆਂ ਲੈਂਦੇ ਨੇ ਕਿ ਅਸੀਂ ਵਾਹਿਗੁਰੂ ਦਾ ਅੰਤ ਪਾ ਲੈਣਾ, ਪਰ ਅੰਤ ਪਾਉਣ ਵਾਲਾ ਅੰਤ ਨੂੰ ਉਹਦਾ ਹੀ ਰੂਪ ਹੋ ਜਾਂਦਾ। ਤਾਂ ਕਿ ਅੰਤ ਨਾ ਪਾਏ ਜਾਏ, ਉਹਦਾ ਹੀ ਅੰਤ ਹੋ ਜਾਂਦਾ, ਉਹ ਨਹੀਂ ਪਾਇਆ ਜਾਂਦਾ ਉਹਦੇ ਕੋਲੋਂ, ਉਹ ਵਿੱਚ ਲੂਣ ਦੀ ਡਲੀ ਵਾਂਗੂ ਖੁਰ ਜਾਂਦਾ। ਜਿਵੇਂ ਸਮੁੰਦਰ ਦਾ ਅੰਤ ਪਾਉਣ ਵਾਸਤੇ ਲੂਣ ਦਾ ਢੇਲਾ, ਬਹੁਤ ਵੱਡਾ ਢੇਲਾ ਲੈ ਕੇ ਜੇ ਲੂਣ ਦਾ ਆਪਾਂ, ਇਹੋ ਅੰਤ ਨਾ ਜਾਣੈ ਕੋਈ, ਇਹ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਿਆ, ਇਹੀ ਅੰਤ ਹੈ ਜਿਹੜਾ ਬੇਅੰਤ ਕਹਿਣਾ। ਕਹਿੰਦੇ ਜਿੰਨਾ ਕੁ ਅੰਤ ਕੋਈ ਪਾਉਂਦਾ ਉਹ ਉਦੋਂ ਹੋਰ ਵੱਡਾ ਹੋ ਜਾਂਦਾ। ਬਹੁਤਾ ਕਹੀਆ ਬਹੁਤਾ ਹੋਏ, ਜੇ ਬਹੁਤਾ ਕਹਿੰਦੇ ਆ ਦੇਖ ਕੇ ਤਾਂ ਉਹ ਬਹੁਤਾ ਹੋ ਜਾਂਦਾ, ਉਹ ਹੋਰ ਵੱਧ ਜਾਂਦਾ, ਉਹਨੂੰ ਕੀ ਹੈ, ਉਹਦੀ ਮਾਇਆ। ਉਹਦਾ ਅੰਤ ਕੋਈ ਪਾ ਹੀ ਨਹੀਂ ਸਕਦਾ। ਜੇ ਕੋਈ ਲੱਖਾਂ ਆਕਾਸ਼ ਲੱਖਾਂ ਪਤਾਲ ਦੇਖ ਕੇ ਕਹੇ ਮੈਂ ਅੰਤ ਪਾ ਲਿਆ, ਉਹ ਅੱਗੇ ਕਰੋੜਾਂ ਬਣਾ ਦਿੰਦਾ, ਫਿਰ ਤੁਰਿਆ ਰਹੋ। ਜਦੋਂ ਕਰੋੜਾਂ ਦਾ ਅੰਤ ਪਾ ਲਏ ਤਾਂ ਉਹ ਅਰਬਾਂ ਬਣਾ ਦਊਗਾ, ਫਿਰ ਤੁਰਿਆ ਰਹੋ। ਉਹਦਾ ਕੀ, ਉਹਦੀ ਸ਼ਕਤੀ ਇੰਨੀ ਜ਼ਿਆਦਾ, ਉਹਨੇ ਵਧਾਈ ਜਾਣਾ ਵਧਾਈ ਜਾਣਾ, ਆਪਣਾ ਕੰਮ ਵਧਾਈ ਜਾਣਾ, ਕਿੰਨੇ ਕੁ ਜਨਮ ਆਪਾਂ ਲੱਭਾਂਗੇ, ਕੁਛ ਵੀ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਹੋ ਜਾਂਦਾ ਨਾ ਕਿ ਬਹੁਤਾ ਕਹੀਆ, ਬਹੁਤਾ ਜੋ ਪਰਮੇਸ਼ਰ ਹੈ ਉਹਨੂੰ ਜੇ ਕਹਿੰਦੇ ਰਹੀਏ ਕਹਿੰਦੇ ਰਹੀਏ ਕਹਿੰਦੇ ਰਹੀਏ, ਬਹੁਤਾ ਹੋਏ, ਉਹ ਬਹੁਤੇ ਦਾ ਹੀ ਰੂਪ ਹੋ ਜਾਂਦਾ। ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ। ਇਸ ਕਰਕੇ ਉਹਦਾ ਕਿੱਥੇ ਕੁ ਤੱਕ ਅੰਤ ਪਾਵਾਂਗੇ, ਉਹਦਾ ਅੰਤ ਪਾ ਹੀ ਨਹੀਂ ਸਕਦੇ। ਵੱਡਾ ਸਾਹਿਬ ਉੱਚਾ ਥਾਂ, ਸਾਡਾ ਮਾਲਕ ਵਾਹਿਗੁਰੂ ਅਕਾਲ ਪੁਰਖ ਬਹੁਤ ਵੱਡਾ ਹੈ ਸਾਹਿਬ, ਉਦੋਂ ਵੱਡਾ ਹੋਰ ਕੋਈ ਹੈ ਹੀ ਨਹੀਂ। ਉੱਚਾ ਥਾਂ, ਉਹਦਾ ਥਾਮ ਜਿਹੜਾ ਸੱਚਖੰਡ, ਉਹ ਸਾਰਿਆਂ ਨਾਲੋਂ ਉੱਚਾ ਹੈ, ਸਾਧ ਸੰਗਤ ਸਥਾਨ ਉੱਚਾ ਹੈ, ਸਾਰਿਆਂ ਨਾਲੋਂ ਉੱਚਾ ਤਾਂ ਥਾਂ ਹੈ ਉਹਦਾ ਸੱਚਖੰਡ, ਪਰ ਉੱਚੇ ਉੱਪਰ ਉੱਚਾ ਨਾਉ, ਉਸ ਉੱਚੇ ਨਾਲੋਂ ਵੀ ਉੱਚਾ ਉਹਦਾ ਨਾਮ ਹੈ। ਨਾਮ ਨੂੰ ਮਹਾਨਤਾ ਦਿੱਤੀ, ਨਾਮ ਵੱਡਾ ਹੈ। ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਮ ਰੂਪ ਕਰਕੇ ਮੱਥਾ ਟੇਕਦੇ, ਧੰਨ ਗੁਰੂ ਨਾਨਕ ਦੇਵ ਜੀ ਵੀ ਮੱਥਾ ਟੇਕਦੇ ਨੇ, ਦਸੇ ਸਰੂਪ ਵੀ ਮੱਥਾ ਟੇਕਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਜਦੋਂ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈਣ ਗਏ, ਪੋਥੀਆਂ ਪ੍ਰਾਪਤ ਕਰ ਲਈਆਂ, ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀਆਂ, ਜਦੋਂ ਫਿਰ ਗੁਰਸਿੱਖ ਪਾਲਕੀ ਲੈ ਕੇ ਆਏ, ਮਹਾਰਾਜ ਕਹਿੰਦੇ ਹੁਣ ਅਸੀਂ ਨਹੀਂ ਬਰਾਬਰ ਬਹਿਣਾ, ਕਿਉਂਕਿ ਸਾਡੇ ਨਾਲੋਂ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪੋਥੀਆਂ ਵੱਡੀਆਂ ਨੇ, ਪੈਦਲ ਆਏ, ਹੁਣ ਅਸੀਂ ਹਰਿਮੰਦਰ ਸਾਹਿਬ ਵਿੱਚ ਨਹੀਂ ਬੈਠਣਾ, ਅਸੀਂ ਸੰਗਤ ਵਿੱਚ ਬੈਠਣਾ, ਹੁਣ ਸਾਡੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਣਗੇ। ਪੰਜਵੇਂ ਪਾਤਸ਼ਾਹ ਨੇ ਹੀ ਆਪਣੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਸੀ। ਇਸ ਕਰਕੇ ਜਿਹੜਾ ਮਾਲਕ ਹੈ ਸਾਡਾ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਉੱਚੇ ਨਾਲ ਵੀ ਨਾਮ ਉੱਚਾ ਹੈ। ਰਾਮਚੰਦਰ ਜੀ ਨੇ ਨਾਮ ਦੀ ਮਹਿਮਾ ਨੂੰ ਜਣਾਉਂਦਿਆਂ ਹੋਇਆਂ ਹੀ ਪੱਥਰਾਂ ਤੇ ਰਾਮ ਲਿਖਿਆ ਸੀ, ਹੋਰ ਕੋਈ ਦਾ ਕਾਰਨ ਨਹੀਂ ਸੀ। ਆਪਣੀ ਸ਼ਕਤੀ ਨਾਲ ਪੱਥਰ ਨੂੰ ਵੈਸੇ ਵੀ ਉਤਾਰ ਸਕਦੇ ਸੀ ਪਾਣੀ ਦੇ ਉੱਤੇ, ਇੰਨੀ ਤਾਂ ਸਮਰੱਥਾ ਵਾਹਿਗੁਰੂ ਨੇ ਦਿੱਤੀ ਹੋਈ ਸੀ, ਪਰ ਹਰੇਕ ਪੱਥਰ ਦੇ ਉੱਤੇ ਜਿਹਨੂੰ ਸਿੱਟਦੇ ਸੀ ਉਹ ਡੁੱਬ ਜਾਂਦਾ ਸੀ। ਤਾਂ ਪੱਥਰਾਂ ਦੇ ਉੱਤੇ ਰਾਮ ਲਿਖ ਦਿੱਤਾ, ਉਹ ਫਿਰ ਪੱਥਰ ਡੁੱਬਦਾ ਨਹੀਂ ਸੀ। ਹਨੂੰਮਾਨ ਜੀ ਉੱਡ ਕੇ ਹੀ ਚਲੇ ਗਏ ਪਰਲੇ ਪਾਸੇ। ਤਾਂ ਕਈ ਕਹਿੰਦੇ ਕਿ ਮਹਾਰਾਜ ਇਹ ਹਨੂੰਮਾਨ ਜੀ 'ਚ ਇੰਨੀ ਸ਼ਕਤੀ ਕਿੱਥੋਂ ਆ ਗਈ? ਰਾਮਚੰਦਰ ਜੀ ਕਹਿੰਦੇ ਉਹ ਮੇਰੇ ਨਾਲੋਂ ਵੀ ਉੱਚਾ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਉਹਦੇ ਹਿਰਦੇ ਵਿੱਚ ਮੇਰਾ ਨਾਮ ਹੈ। ਕਹਿੰਦੇ ਉਹ ਨਾਮ ਕਰਕੇ ਉੱਡ ਕੇ ਚਲਿਆ ਗਿਆ। ਜਿਹਦੇ ਹਿਰਦੇ 'ਚ ਨਾਮ ਆ ਜਾਂਦਾ ਹੈ
ਉਹ ਚ ਉੱਡਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹ ਚ ਪਾਣੀ ਵਿੱਚ ਜਾਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹਦੇ ਵਿੱਚ ਸਾਰੇ ਪ੍ਰਕਾਰ ਦੀ ਸਮਰੱਥਾ ਆ ਜਾਂਦੀ ਹੈ। ਸੋ ਜਿਵੇਂ ਲੱਕੜ ਦੇ ਆਸਰੇ ਜਿਹੜਾ ਹੈ ਨਾ, ਪਹਿਲਾਂ ਪਾਣੀ ਆਪਾਂ ਪਾਉਂਦੇ ਦਰਖਤ ਨੂੰ, ਦਰਖਤ ਵੱਡਾ ਹੋ ਜਾਂਦਾ, ਫਿਰ ਉਹਦੀ ਲੱਕੜ ਕੱਟਦੇ ਹਾਂ, ਲੱਕੜ ਕੱਟ ਕੇ ਪਾਣੀ ਵਿੱਚ ਸੁੱਟੋ, ਪਾਣੀ ਉਹਨੂੰ ਡੁਬਾਉਂਦਾ ਨਹੀਂ। ਕਿਉਂ? ਕਹਿੰਦਾ ਮੈਂ ਹੀ ਤਾਂ ਇਹਨੂੰ ਪਾਲਿਆ, ਇਹ ਤਾਂ ਮੇਰੀ ਹੈ, ਇਹਨੂੰ ਮੈਂ ਡੁਬਾਉਣਾ ਨਹੀਂ। ਇਸੇ ਪ੍ਰਕਾਰ ਜਿਹੜੇ ਬੰਦੇ ਦੇ ਹਿਰਦੇ ਚ ਨਾਮ ਹੈ, ਪਾਣੀ ਉਹਨੂੰ ਕਿਵੇਂ ਡੁਬੋ ਸਕਦਾ? ਕਿਉਂਕਿ ਪਾਣੀ ਨੂੰ ਤਾਂ ਬਣਾਇਆ ਹੀ ਨਾਮ ਨੇ, ਉਹਨੂੰ ਅੱਗ ਕਿਵੇਂ ਸਾੜ ਸਕਦੀ? ਕਿਉਂਕਿ ਅੱਗ ਨੂੰ ਤਾਂ ਨਾਮ ਨਹੀਂ ਬਣਾਇਆ। ਭਾਈ ਬਿਧੀ ਚੰਦ ਮਚਲੇ ਭੱਟ ਚ ਵੜ ਗਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਗਿਆ, ਅਕਾਲ ਪੁਰਖ ਵਾਹਿਗੁਰੂ ਸੱਚ ਜਾਣੋ। ਕਈ ਵਾਰ ਸੰਗਤ ਚ ਕਈ ਗੱਲਾਂ ਐਸੀਆਂ ਵੀ ਹੋ ਜਾਂਦੀਆਂ ਕਿ ਤੁਹਾਡੇ ਵਿਸ਼ਵਾਸ ਬੜੇ ਬੱਝੇ ਹੋਏ ਨੇ, ਪਰ ਸੱਚ ਤਾਂ ਇਹ ਜਾਣਿਓ ਕਿ ਪਰਮੇਸ਼ਰ ਵੀ ਸੰਗਤ ਦੇ ਜੋੜੇ ਝਾੜ ਜਾਂਦਾ ਆ ਕੇ। ਉਹ ਕਹਿੰਦਾ ਮੈਨੂੰ ਸ਼ੌਂਕ ਹੀ ਬੜਾ, ਬਹੁਤ ਹੀ ਜ਼ਿਆਦਾ ਨਿਮਰਤਾ, ਜਿੰਨੀ ਨਿਮਰਤਾ ਵਾਹਿਗੁਰੂ ਵਿੱਚ ਹੈ ਇੰਨੀ ਨਿਮਰਤਾ ਕਿਸੇ 'ਚ ਨਹੀਂ ਹੈ। ਧੰਨ ਗੁਰੂ ਨਾਨਕ 'ਚ ਜਿੰਨੀ ਨਿਮਰਤਾ ਹੈ, ਇੰਨੀ ਨਿਮਰਤਾ ਕਿਸੇ ਵਿੱਚ ਨਹੀਂ ਹੈ। ਸੋ ਜਿਵੇਂ ਕੋਈ ਜੋੜੇ ਝਾੜਦੇ ਸੀ ਕਿਸੇ ਸਥਾਨ ਤੇ, ਕੋਈ ਮਹਾਂਪੁਰਸ਼ਾਂ ਦਾ ਸਥਾਨ ਸੀ, ਕਿੰਨੀ ਦੇਰ ਤੱਕ ਉਹ ਕੁੰਡੀ ਲਾ ਕੇ ਅੰਦਰ ਆਰਾਮ ਕਰਦੇ, ਸੰਗਤ ਬਾਹਰ ਬੈਠੀ ਉਡੀਕਦੀ। ਇੱਕ ਪ੍ਰੇਮੀ ਦੇ ਮਨ 'ਚ ਆ ਗਿਆ ਵੀ ਪਤਾ ਨਹੀਂ ਕੁੰਡੀ ਕਿਉਂ ਲਾ ਕੇ ਪਏ ਰਹਿੰਦੇ ਨੇ। ਫਿਰ ਉਹਨੂੰ ਰਾਤ ਨੂੰ ਸੁਪਨੇ 'ਚ ਮਿਲੇ, ਕਹਿੰਦੇ ਜਿੱਥੇ ਤੂੰ ਜੋੜੇ ਝਾੜਦਾ ਬੈਠ ਕੇ ਰੋਜ਼ ਸੰਗਤ ਦੇ ਜੋੜੇ ਜਮ੍ਹਾਂ ਕਰਦਾ, ਅਸੀਂ ਗੁਪਤ ਰੂਪ ਵਿੱਚ ਜਾ ਕੇ ਅੰਦਰੋਂ ਫਿਰ ਸਾਰੇ ਸੰਗਤ ਦੇ ਜੋੜੇ ਝਾੜ ਕੇ ਆਉਂਦੇ ਹਾਂ। ਮਹਾਂਪੁਰਸ਼ ਸੂਖਮ ਸਰੀਰ ਧਾਰ ਕੇ ਜੋੜੇ ਝਾੜ ਲੈਂਦੇ ਨੇ, ਅਕਾਲ ਪੁਰਖ ਸੂਖਮ ਰੂਪ ਵਿੱਚ ਜੋੜੇ ਝਾੜਦੇ ਨੇ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਜਿਹੜਾ ਆਪਾਂ ਜੋੜੇ ਝਾੜਦੇ, ਕਿਤੇ ਆਪਾਂ ਥੋੜੀ ਝਾੜਦੇ ਹਾਂ, ਆਪਣੇ ਅੰਦਰ ਉਹ ਬੈਠ ਕੇ ਜੋੜੇ ਝਾੜਦਾ ਸਾਧ ਸੰਗਤ ਦੇ। ਇਹੀ ਤਾਂ ਅਕਾਲ ਪੁਰਖ ਦੀ ਵੱਡੀ ਮਹਿਮਾ, ਕਿਉਂਕਿ ਅਕਾਲ ਪੁਰਖ ਨਾਮ ਨੂੰ ਵੱਡਾ ਬਣਾਉਂਦੀ, ਮੇਰੇ ਨਾਲੋਂ ਮੇਰਾ ਨਾਮ ਵੱਡਾ। ਜਿੰਨਾ ਵੱਡਾ ਮਕਾਨ ਹੁੰਦਾ ਓਨੀ ਵੱਡੀ ਪੌੜੀ ਹੁੰਦੀ, ਪੌੜੀ ਵੀ ਉਸ ਤੋਂ ਦੋ ਜ਼ਿਆਦਾ ਹੀ ਉੱਚੀ ਹੁੰਦੀ, ਦੋ ਜਿਹੜੀਆਂ ਪੌੜੀਆਂ ਹੋਰ ਉੱਚੀਆਂ ਬਣਾ ਲੈਂਦੇ ਉੱਤੇ ਚੜ੍ਹਨ ਵਾਸਤੇ। ਇਸੇ ਪ੍ਰਕਾਰ ਨਾਮ ਵੱਡਾ ਹੈ, ਨਾਮ ਕਰਕੇ ਨਾਮੀ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਵੱਡ ਉੱਚਾ ਹੋਵੇ ਕੋਏ, ਐਡਾ ਵੱਡਾ ਉੱਚਾ ਜੇ ਕੋਈ ਹੋ ਜਾਵੇ, ਨਾਮ ਜਪਦਾ 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 ਨਾਮੀ ਦਾ ਹੀ ਰੂਪ ਹੋ ਜਾਵੇ। ਨਾਮ ਜਪਣ ਕਰਕੇ ਨਾਮੀ ਦਾ ਰੂਪ ਧੰਨ ਗੁਰੂ ਨਾਨਕ ਦੇਵ ਜੀ। ਜਦ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ, ਕਹਿੰਦੇ ਹੁਣ ਸਾਨੂੰ ਨਾ ਮਿਲਣ ਆਇਓ ਤੁਸੀਂ, ਹੁਣ ਅਸੀਂ ਤੁਹਾਡੇ ਦਰਸ਼ਨ ਕਰਨ ਆਵਾਂਗੇ। ਫਿਰ ਦੇਖ ਲਓ ਬਈ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਜਾਂਦੇ ਨੇ, ਕਹਿੰਦੇ ਤੁਸੀਂ ਨਹੀਂ ਆਉਣਾ, ਹੁਣ ਅਸੀਂ ਆਵਾਂਗੇ। ਜਦ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾਤ ਬਖਸ਼ੀ, ਉਹੀ ਬਚਨ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਪੁਰਖਾ ਹੁਣ ਤੁਸੀਂ ਨਾ ਆਇਓ ਇੱਥੇ, ਅਸੀਂ ਆਇਆ ਕਰਾਂਗੇ ਤੁਹਾਨੂੰ ਮਿਲਣ। ਕਿਹੜੀ ਮਹਿਮਾ? ਉਹ ਨਾਮ ਦੀ ਮਹਿਮਾ। ਇਹ ਗੱਦੀ ਜਿਹੜੀ ਹੈ ਨਾ, ਇਹ ਨਾਮ ਦੀ ਉਹ ਗੱਦੀ ਹੈ ਗੁਰੂ ਨਾਨਕ ਦੇਵ ਜੀ ਦੀ, ਇਸੇ ਕਰਕੇ ਤਾਂ ਇਹ ਵੱਡੀ ਹੈ ਗੱਦੀ। ਇਹ ਨਾਮ ਨੂੰ ਹੀ ਮੱਥਾ ਟੇਕਦੇ ਨੇ ਸਾਰੇ ਜਾਣੇ, ਨਾਮ ਨੂੰ ਹੀ, ਸਾਰੀ ਕੁੱਲ ਸ੍ਰਿਸ਼ਟੀ ਨਾਮ ਨੂੰ ਹੀ ਮੱਥਾ ਟੇਕਦੇ ਹੈ। ਇਹ ਨਾਮ ਹੀ ਤਾਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਬਖਸ਼ਿਸ਼ ਕੀਤੀ ਸੀ ਆਪਣੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਗਟ ਕੀਤੀ, ਤਾਂ ਹੀ ਬਚਨ ਕਿਹਾ ਸੀ ਕਿ ਇਹ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਦੋਨੋਂ ਇੱਕੋ ਹੀ ਚੀਜ਼ ਹੈ, ਇੱਕੋ ਹੀ ਸਰੂਪ ਹੈ, ਵਾਹਿਗੁਰੂ ਹੀ ਗੁਰੂ ਗ੍ਰੰਥ ਸਾਹਿਬ ਨੇ। ਇਉਂ ਮਹਾਰਾਜ ਨੇ ਸਿੱਖ ਸੰਗਤ ਦਾ ਯਕੀਨ ਬੁਝਾਇਆ। ਇਸ ਉੱਚੇ ਕਉ ਜਾਣੈ ਸੋਏ, ਸੋਏ ਉਹੀ ਵਾਹਿਗੁਰੂ ਆਪਣੇ ਆਪ ਨੂੰ ਜਾਣਦਾ। ਵੈਸੇ ਤਾਂ ਜਿੱਥੇ ਹੁਣ ਨਾਮ ਜਪਣ ਵਾਲਾ ਕੋਈ ਪਹੁੰਚ ਜਾਂਦਾ ਸਮੱਗਰ ਰੂਪ ਵਿੱਚ, ਤੇ ਵੈਸੇ ਕੋਈ ਜਾਣ ਨਹੀਂ ਸਕਦਾ, ਪਰ ਸਾਰਾ ਕਿਸੇ ਨੂੰ ਜਣਾ ਦੇਣ ਤਾਂ ਜਣਾ ਹੀ ਦੇਣ। ਜਿਵੇਂ ਭਾਈ ਪਾਰੋ ਦੀ ਅਵਸਥਾ ਇੱਥੇ ਤੱਕ ਚਲੀ ਗਈ ਸੀ, ਅਖੀਰ ਸਤਿਗੁਰੂ ਗੁਰਤਾ ਗੱਦੀ ਦੇਣ ਲੱਗੇ ਸੀ ਉਹਨਾਂ ਨੂੰ, ਉਹਨਾਂ ਦੀ ਅਵਸਥਾ ਸੀ ਬਹੁਤ ਉੱਚੀ, ਨਾਮ ਜਪ ਜਪ ਕੇ, ਜਪ ਜਪ ਕੇ। ਬੜੀਆਂ ਨਾਮ ਦੀਆਂ ਉੱਚੀਆਂ ਸਟੇਜਾਂ ਨੇ ਜਿਹੜੀਆਂ ਬੈਖਰੀ ਬਾਣੀ ਤੋਂ ਆਰੰਭ ਹੋ ਕੇ ਮੱਧਮਾ ਬਸੰਤੀ ਪਰਾ ਤੋਂ ਬਾਹਰ ਨੂੰ ਨਿਕਲ ਜਾਂਦੇ ਫਿਰ ਆਕਾਸ਼ ਪਤਾਲ ਧਰਤੀ ਵਿੱਚ ਨਾਮ ਫਿਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਪੂਰੇ ਬ੍ਰਹਿਮੰਡ ਦੇ ਵਿੱਚ ਹੀ ਨਾਮ ਨਜ਼ਰ ਆਉਂਦਾ ਉਹ ਐਸੀ ਉੱਚੀ ਅਵਸਥਾ ਵਾਲੇ ਜਿਨ੍ਹਾਂ ਨੂੰ ਸਾਰਾ ਗਿਆਨ ਹੋ ਚੁੱਕਿਆ ਸੀ ਭਾਈ ਪਾਰੋ ਜੀ ਨੂੰ ਜਦ ਮਹਾਰਾਜ ਨੇ ਕਿਹਾ ਤੁਹਾਨੂੰ ਗੁਰਤਾ ਗੱਦੀ ਦੇਣੀ ਹੈ ਤਾਂ ਚਰਨ ਪਕੜ ਕੇ ਕਹਿੰਦੇ ਮਹਾਰਾਜ ਮੈਨੂੰ ਤਾਂ ਆਪਣਾ ਸਿੱਖ ਹੀ ਬਣਾਈ ਰੱਖੋ ਫਿਰ ਵੀ ਸਿੱਖੀ ਮੰਗੀ ਹੈ ਫਿਰ ਮਹਾਰਾਜ ਨੇ ਕਿਹਾ ਸੀ ਆਪਾਂ ਚੌਥੇ ਸਰੂਪ ਚ ਬਹਿ ਕੇ ਇਕੱਠੇ ਸਿੱਖੀ ਦਾ ਪ੍ਰਚਾਰ ਕਰਾਂਗੇ ਕਲਿਆਣ ਕਰਾਂਗੇ ਸਭ ਦੀ ਮਹਾਰਾਜ ਨਾਮ ਵਾਲੇ ਨੂੰ ਆਪਣੇ ਨਾਲ ਉੱਚਾ ਰੱਖਦੇ ਨੇ ਭਾਈ ਗੋਪਾਲੇ ਨੂੰ ਜਾਂ ਜਪਜੀ ਸਾਹਿਬ ਦਾ ਪਾਠ ਕਰਨ ਲਈ ਕਿਹਾ ਸਤਿਗੁਰੂ ਕਹਿੰਦੇ ਸਵਾ ਫੁੱਟ ਉੱਚਾ ਆਸਣ ਲਾਓ ਸਾਡੇ ਤੋਂ ਇਹਦਾ ਕਿਉਂਕਿ ਇਹਨੇ ਜਪਜੀ ਸਾਹਿਬ ਦਾ ਪਾਠ ਕਰਨਾ ਇਹਨੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ ਭਾਈ ਗੁਰਬਾਣੀ ਸਾਡੇ ਨਾਲ ਉੱਚੀ ਸੋ ਇਸ ਪ੍ਰਕਾਰ ਸਤਿਗੁਰੂ ਦੇ ਬਹੁਤ ਸਾਰੇ ਐਸੇ ਕੌਤਕ ਨੇ ਕਿ ਗੁਰਬਾਣੀ ਨੂੰ ਨਾਮ ਨੂੰ ਆਪਣੇ ਨਾਲੋਂ ਵੱਡਾ ਕਿਹਾ ਮਹਾਰਾਜ ਨੇ ਪਰ ਤਿਸ ਉੱਚੇ ਕਉ ਜਾਣੈ ਸੋਏ ਸੋਏ ਉਹ ਅਕਾਲ ਪੁਰਖ ਉਸ ਅਕਾਲ ਪੁਰਖ ਨੂੰ ਆਪ ਹੀ ਅਕਾਲ ਪੁਰਖ ਜਾਣਦੇ ਨੇ ਜੇਵੜ ਆਪ ਜਾਣੈ ਆਪ ਆਪ ਜਿੱਡਾ ਕੁ ਵੱਡਾ ਉਹ ਆਪ ਹੈ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ ਤਾਂਹੀਓ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਨਾਨਕ ਕਥਨਾ ਕਰੜਾ ਸਾਰ ਇਹ ਵੀ ਕਹਿੰਦੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਝੱਲਿਆਂ ਸਿਰ ਝੱਲਾ ਹੈ ਜਿਹੜਾ ਕਹਿੰਦਾ ਮੈਨੂੰ ਪਤਾ ਹੈ ਤੈਨੂੰ ਕੀ ਪਤਾ ਸਾਰਾ ਕੁਝ ਕਹਿ ਕੇ ਸੋਦਰ ਦੇ ਵਿੱਚ ਬਾਅਦ ਚ ਕਹਿੰਦੇ ਹੋਰ ਕੇਤੇ ਗਾਵਨ ਸੇਵੇਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਕਹਿੰਦੇ ਮੈਨੂੰ ਨਹੀਂ ਪਤਾ ਲੱਗਦਾ ਹੋਰ ਤੁਹਾਨੂੰ ਕਿੰਨੇ ਗਾਉਂਦੇ ਨੇ ਭਾਵੇਂ ਤੁਸੀਂ ਸਾਰੇ ਕਹਿ ਦਿੱਤੇ ਤੁਹਾਨੂੰ ਸਾਰੀ ਪਤਾ ਸਮਰੱਥਾ ਪਰ ਨਿਮਰਤਾ ਦੇਖੋ ਮਹਾਰਾਜ ਨੇ ਨਿਮਰਤਾ ਜਣਾਈ ਕਿ ਮੈਨੂੰ ਤਾਂ ਕੁਛ ਗਿਆਨ ਹੀ ਨਹੀਂ ਹੈ ਪਰ ਮਹਾਰਾਜ ਜੀ ਫਿਰ ਉਹਦੀ ਬਖਸ਼ਿਸ਼ ਕਿਵੇਂ ਮਿਲੇ ਸਾਨੂੰ ਸਿੱਧਾਂ ਨੂੰ ਤਾਂ ਇੱਥੇ ਚੁੱਪ ਕਰਾਤਾ ਹੁਣ ਮਹਾਰਾਜ ਨੇ ਕਹਿੰਦੇ ਜਿੱਡਾ ਵੱਡਾ ਉਹ ਆਪ ਹੈ ਓਨਾ ਵੱਡਾ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਆਪਾਂ ਨੂੰ ਕਿਸੇ ਨੂੰ ਕੋਈ ਗਿਆਨ ਨਹੀਂ ਹੋ ਸਕਦਾ ਕਹਿੰਦੇ ਮਹਾਰਾਜ ਫਿਰ ਤੁਸੀਂ ਸਾਨੂੰ ਹੁਣ ਸਿੱਧਾ ਜਿਹਾ ਰਾਹ ਦੱਸੋ ਵੀ ਹੁਣ ਤਾਂ ਕੋਈ ਉਹਦਾ ਅੰਤ ਤਾਂ ਕੋਈ ਪਾ ਹੀ ਨਹੀਂ ਸਕਦਾ ਨਿਰੁੱਤਰ ਕਰ ਦਿੱਤਾ ਬਿਲਕੁਲ ਗੁਰੂ ਨਾਨਕ ਦੇਵ ਜੀ ਇੱਕ ਪੰਗਤੀ ਵਿੱਚ ਹੀ ਸਾਰਾ ਜਵਾਬ ਮੁਕਾ ਕੇ ਉਹਨਾਂ ਨੂੰ ਨਿਰੁੱਤਰ ਕਰ ਰਹੇ ਨੇ ਨਾਨਕ ਨਦਰੀ ਕਰਮੀ ਦਾਤ ਕਹਿੰਦੇ ਜਿਹੜਾ ਨਦਰੀ ਪਰਮੇਸ਼ਰ ਹੈ ਨਾ ਬਖਸ਼ਿਸ਼ ਦੇ ਕਰਨ ਵਾਲਾ ਉਹ ਆਪਣੀਆਂ ਬਖਸ਼ਿਸ਼ਾਂ ਦੀ ਦਾਤ ਦਿੰਦਾ ਜੀਵ ਨੂੰ ਬਖਸ਼ਿਸ਼ ਕਰਦਾ ਸਾਰਿਆਂ ਨਾਲੋਂ ਵੱਡੀ ਜੀਵ ਦੇ ਉੱਤੇ ਕਿਰਪਾ ਕਰਦਾ ਤਾਂਹੀਓ ਇਹਨੂੰ ਦਾਤਾਂ ਪ੍ਰਾਪਤ ਹੁੰਦੀਆਂ ਨੇ ਤਾਂਹੀਓ ਨਾਮ ਮਿਲਦਾ ਨਦਰੀ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰਦਾ ਹੈ ਜੀਵ ਦੇ ਉੱਤੇ ਤਾਂ ਕਿਰਪਾ ਦੇ ਨਾਲ ਸਾਰਾ ਕੁਝ ਚੱਲਦਾ ਜਦੋਂ ਤੱਕ ਜੀਵ ਦੇ ਉੱਤੇ ਕਿਰਪਾ ਨਹੀਂ ਉਦੋਂ ਤੱਕ ਇਹ ਕੁਛ ਵੀ ਨਹੀਂ ਕਰ ਸਕਦਾ ਜਦੋਂ ਆਪਣੀ ਕਿਰਪਾ ਹੁੰਦੀ ਹੈ ਗੁਰੂ ਨਾਨਕ ਸਾਹਿਬ ਦੀ ਅਕਾਲ ਪੁਰਖ ਵਾਹਿਗੁਰੂ ਦੀ ਉਦੋਂ ਚੰਗਾ ਭਲਾ ਸਿੱਧੇ ਰਾਹ ਤੇ ਚੱਲਣ ਲੱਗ ਪੈਂਦਾ ਜਦੋਂ ਤੱਕ ਕਿਰਪਾ ਨਹੀਂ ਭਾਈ ਸਿੱਧੋ ਉਦੋਂ ਤੱਕ ਕੁਛ ਵੀ ਨਹੀਂ ਉਦੋਂ ਤੱਕ ਕੋਈ ਅੰਤ ਨਹੀਂ ਪਾ ਸਕਦਾ ਇੱਕ ਗੱਲ ਹੈ ਕਿ ਵਾਹਿਗੁਰੂ ਹੀ ਚਾਹੇ ਕਿ ਮੈਂ ਫਲਾਨੇ ਬੰਦੇ ਨੂੰ ਆਪਣਾ ਦਿਖਾ ਦਿਆਂ ਅੰਤ ਉਹ ਦਿਖਾ ਸਕਦੇ ਨੇ ਆਪ ਬਸ ਉਹ ਆਪ ਹੀ ਦਿਖਾ ਸਕਦੇ ਨੇ ਕਿਉਂਕਿ ਜਿੱਡੇ ਵੱਡੇ ਉਹ ਆਪ ਨੇ ਉਨਾ ਵੱਡਾ ਆਪਣਾ ਆਪ ਉਹ ਆਪ ਹੀ ਜਾਣਦੇ ਨੇ ਉਹ ਦਾਤ ਦੇ ਸਕਦੇ ਨੇ ਨਾਮ ਦੀ ਚਾਰ ਪਦਾਰਥਾਂ ਦੀ ਆਪਣੇ ਸਰੂਪ ਨੂੰ ਜਣਾਉਣ ਦੀ ਦਾਤ ਖੁਦ ਅਕਾਲ ਪੁਰਖ ਹੀ ਕਿਰਪਾ ਕਰਕੇ ਦਿਖਾ ਦੇਣ ਤਾਂ ਦਿਖਾ ਦੇਣ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਪੁਰਖਾ ਕੀ ਪ੍ਰਤੀਤ ਹੁੰਦਾ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਆਉਂ ਪ੍ਰਤੀਤ ਹੁੰਦਾ ਕਿ ਮੈਂ ਹੀ ਬ੍ਰਹਮ ਹਾਂ ਮਹਾਰਾਜ ਕਹਿੰਦੇ ਇਹ ਬਿਲਕੁਲ ਸੱਤ ਹੈ ਇਸ ਵਕਤ ਤੁਸੀਂ ਅਕਾਲ ਪੁਰਖ ਦਾ ਸਾਖਿਆਤ ਰੂਪ ਹੋ ਤੁਸੀਂ ਹੀ ਬ੍ਰਹਮ ਹੋ ਹੁਣ ਮੱਥਾ ਤੁਹਾਨੂੰ ਤਾਂਹੀਓ ਟੇਕਿਆ ਪਰ ਇਹ ਬਚਨ ਸੰਗਤ ਨੂੰ ਨਾ ਕਿਹੋ ਇਹ ਬਚਨ ਦੁਨੀਆਂ ਅੰਦਰ ਨਾ ਕਿਹੋ ਕਿਉਂਕਿ ਇਹ ਦੁਨੀਆਂ ਐਸੀ ਹੈ ਜੇ ਤੁਸੀਂ ਇਹਨਾਂ ਨੂੰ ਕਹਿਤਾ ਮੈਂ ਬ੍ਰਹਮ ਹਾਂ ਤੇ ਇਹ ਵੀ ਮੰਗਰੇ ਕਹਿਣ ਲੱਗ ਜਾਣਗੇ ਕਿ ਮੈਂ ਕਿਹੜਾ ਘੱਟ ਹੈ ਤੇਰੇ ਨਾਲੋਂ ਮੈਂ ਵੀ ਤਾਂ ਬ੍ਰਹਮ ਹੀ ਹਾਂ ਇਸ ਕਰਕੇ ਆਪਾਂ ਨੇ ਦੁਨੀਆਂ ਨੂੰ ਸਿਖਾਉਣੀ ਨਿਮਰਤਾ ਦਾਸਾ ਭਾਵ ਇਹ ਮੁੱਖ ਨਿਸ਼ਾਨਾ ਗੁਰੂ ਘਰ ਦਾ ਕਿ ਸੰਸਾਰ ਨੂੰ ਹੰਕਾਰ ਤੋਂ ਹਟਾ ਕੇ ਨਿਮਰਤਾ ਚ ਲਿਆਉਣਾ ਗੁਰੂ ਨਾਨਕ ਦਾ ਨਿਸ਼ਾਨਾ। ਨਿਮਰਤਾ ਵਿੱਚ ਨਹੀਂ ਆਉਂਦਾ ਮਨੁੱਖ, ਛੇਤੀ ਮਾੜਾ ਜਿਹਾ ਨਿਮਰਤਾ ਚ ਆਇਆ ਨਹੀਂ ਤੇ ਦੂਜੇ ਪਾਸੇ ਹੰਕਾਰ ਵਧਿਆ ਨਹੀਂ, ਹੰਕਾਰ ਨਹੀਂ ਇਹਦਾ ਖਿਹੜਾ ਛੱਡਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਮਰਤਾ ਚ ਰਹੋ, ਨਿਮਰਤਾ ਨਾਲੋਂ ਵੱਡੀ ਕੋਈ ਦਾਤ ਨਹੀਂ ਹੈ, ਪਰ ਮੰਗੋ ਗੁਰੂ ਨਾਨਕ ਦੇ ਘਰ ਤੋਂ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਅਕਾਲ ਪੁਰਖ ਤੋਂ ਮੰਗ ਕੇ ਲਈ ਹੈ ਗਰੀਬੀ ਤਿੰਨ ਪਾ, 75% ਗਰੀਬੀ ਦੁਨੀਆਂ ਦੀ ਗੁਰੂ ਨਾਨਕ ਦੇ ਘਰ ਚ ਹੈ, 25% ਬਾਕੀ ਥਾਵਾਂ ਤੇ ਹੈ। ਜੇ ਗੁਰੂ ਨਾਨਕ ਦੇਵ ਜੀ ਮੰਗ ਕੇ ਲਿਆਏ ਨੇ ਅਕਾਲ ਪੁਰਖ ਤੋਂ ਗਰੀਬੀ, ਤਾਂ ਆਪਾਂ ਵੀ ਗੁਰੂ ਨਾਨਕ ਦੇਵ ਜੀ ਤੋਂ ਗਰੀਬੀ ਮੰਗੀਏ। ਮਹਾਰਾਜ ਸਾਨੂੰ ਵੀ ਗਰੀਬੀ ਬਖਸ਼ੋ, ਨਿਮਰਤਾ ਬਖਸ਼ੋ, ਮਿਹਰ ਭਰਿਆ ਹੱਥ ਰੱਖੋ। ਗਰੀਬੀ ਵੀ ਦੋ ਤਰ੍ਹਾਂ ਦੀ ਹੈ, ਇੱਕ ਮਾਇਆ ਕਰਕੇ ਗਰੀਬੀ ਉਹ ਤਾਂ ਨਹੀਂ ਮੰਗਣੀ, ਇੱਕ ਗਰੀਬੀ ਹੈ ਨਿਮਰਤਾ। ਗਰੀਬੀ ਗਦਾ ਹਮਾਰੀ, ਮਹਾਰਾਜ ਕਿਰਪਾ ਕਰੋ ਅੰਦਰ ਨਿਮਰਤਾ ਬਣੀ ਰਹੇ, ਭਾਵੇਂ ਜਿੱਥੇ ਮਰਜ਼ੀ ਹੋਰ ਪਹੁੰਚ ਜਾਈਏ, ਅਵਸਥਾ ਉੱਚੀ ਉੱਠ ਜਾਏ, ਹੋਰ ਪਦਾਰਥ ਆ ਜਾਣ, ਪਰ ਗਰੀਬੀ ਬਣੀ ਰਹੇ ਮਨ ਦੇ ਅੰਦਰ। ਇਉਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਨਿਮਰਤਾ ਮੰਗੀਏ, ਬੇਨਤੀਆਂ ਕਰੀਏ। ਸੋ ਸਤਿਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਭਾਈ ਫਿਰ ਵਾਹਿਗੁਰੂ ਮੰਤਰ ਹੈ ਜਿਹੜਾ ਹਉਮੈ ਨੂੰ ਨਾਸ ਕਰਦਾ ਹੈ। ਰਾਤ ਦਿਨ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਜਾਓ, ਕਰਦੇ ਜਾਓ, ਅੰਦਰੋਂ ਆਪਣੇ ਆਪ ਹੀ ਹੰਕਾਰ ਖਤਮ ਹੋ ਕੇ ਤੂੰ ਵੀ ਮੇਰਾ ਹੀ ਰੂਪ ਬਣ ਜਾਏਗਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਵਾਹਿਗੁਰੂ, ਵਾਹਿਗੁਰੂ।
ਉਪਦੇਸ਼ ਕਰਦੇ ਨੇ ਆਪਾਂ ਨੂੰ, ਬਹੁਤਾ ਕਰਮ ਲਿਖਿਆ ਨਾ ਜਾਏ, ਕਿਉਂਕਿ ਸਿੱਧ ਇਸੇ ਗੱਲ ਦੇ ਉੱਤੇ ਅੜੇ ਹੋਏ ਨੇ, ਕੋਈ ਲਿਖ ਕੇ ਅੰਤ ਪਾ ਲਈਏ ਰੱਬ ਦਾ। ਕਦੇ ਕਹਿੰਦੇ ਨੇ ਆਪਾਂ ਲੇਖਿਆਂ ਨਾਲ ਅੰਤ ਪਾ ਲਈਏ, ਕਦੇ ਕਹਿੰਦੇ ਨੇ ਆਪਾਂ ਫਲਾਨੀ ਗੱਲ ਨਾਲ ਅੰਤ ਪਾ ਲਈਏ। ਮਤਲਬ ਕਹਿਣ ਦਾ ਕਿ ਪਰਮੇਸ਼ਰ ਨੂੰ ਬੰਦਾ ਇਹ ਚਾਹੁੰਦਾ ਮੈਂ ਰੱਬ ਨੂੰ ਕਿਸੇ ਤੋਂ ਅੰਤ ਪਾ ਕੇ ਆਪਣੇ ਨਾਲੋਂ ਛੋਟਾ ਬਣਾ ਲਵਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਤਾਂ ਨਹੀਂ ਅੰਤ ਪੈਂਦਾ, ਕਹਿੰਦੇ ਮਹਾਰਾਜ ਜਿਹੜੀ ਬਖਸ਼ਿਸ਼ ਕਰਦਾ ਉਹਦੇ ਕਰਕੇ ਤਾਂ ਅੰਤ ਪੈ ਹੀ ਜਾਂਦਾ ਹੋਣਾ, ਬਹੁਤਾ ਕਰਮ ਉਹਦੇ ਕਰਮ ਕਰਕੇ। ਜਿਵੇਂ ਫਰਜ਼ ਕਰੋ ਪਰਮੇਸ਼ੁਰ ਜੀਵਾਂ ਨੂੰ ਪੈਦਾ ਕਰਦਾ, ਇਹਨਾਂ ਦੀ ਪਾਲਣਾ ਕਰਦਾ, ਫਿਰ ਇਹਨਾਂ ਨੂੰ ਮਾਰ ਦਿੰਦਾ, ਪੈ ਗਿਆ ਅੰਤ। ਬਸ ਇਹੀ ਤਿੰਨ ਕੰਮ ਕਰਦਾ ਉਹ। ਗੁਰੂ ਨਾਨਕ ਦੇਵ ਜੀ ਕਹਿੰਦੇ ਬਸ ਇਹੀ ਤਿੰਨ ਕੰਮ ਕਰਦਾ ਪਰਮੇਸ਼ੁਰ, ਉਹਦਾ ਇੰਨਾ ਕਰਮ ਕਰਦਾ, ਇੰਨਾ ਕਰਮ ਕਰਦਾ, ਜਿਹੜਾ ਕਰਮ ਕਿਸੇ ਨੂੰ ਸਮਝ ਹੀ ਨਹੀਂ ਪੈਂਦਾ ਹੈ। ਇਸ ਕਰਕੇ ਜਿਹੜੀ ਉਹਦੀ ਕਰਮ ਤੋਂ ਭਾਵ ਜਿਹੜੀ ਬਖਸ਼ਿਸ਼ ਹੈ ਉਹ ਲਿਖੀ ਨਹੀਂ ਜਾ ਸਕਦੀ। ਬਖਸ਼ਿਸ਼ ਦਾ ਆਪਾਂ ਖੁਲਾਸਾ ਨਹੀਂ ਕਰ ਸਕਦੇ ਕਿ ਉਹ ਕਿੰਨੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਜੀਵ ਦੇ ਉੱਤੇ ਕਰਦਾ, ਕਿੰਨੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਨੇ ਕਿ ਸੁਰ ਨਰ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਵਰਗੀ ਮਿੱਠੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ, ਇਸ ਬਖਸ਼ਿਸ਼ ਦਾ ਹੁਣ ਤੁਸੀਂ ਲੇਖਾ ਲਿਖੋਗੇ? ਕੋਈ ਧੁਰਕੀ ਬਾਣੀ ਦਾ ਕੋਈ ਲਿਖ ਸਕਦਾ ਹਿਸਾਬ ਕਿਤਾਬ ਕਿ ਕਿੰਨੀ ਕੁ ਵੱਡੀ ਕਿੰਨੀ ਕੁ ਛੋਟੀ ਹੈ, ਕਿੱਥੋਂ ਕੁ ਤੱਕ ਹੈ? ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਹੈ, ਜਿਹੜੀ ਕਲਯੁੱਗ ਵਿੱਚ ਸੰਗਤ ਬਣਾ ਦਿੱਤੀ ਗੁਰੂ ਨਾਨਕ ਨੇ, ਬਈ ਸਾਰੇ ਸੰਗਤ ਵਿੱਚ ਬੈਠੋ,
ਇਹ ਜਿਹੜੀਆਂ ਅਮੋਲਕ ਦਾਤਾਂ ਮਹਾਰਾਜ ਨੇ ਦਿੱਤੀਆਂ ਨੇ, ਜਿਹੜੇ ਸ਼ੁਭ ਗੁਣ ਦਿੱਤੇ ਨੇ ਆਪਾਂ ਨੂੰ, ਜਿਹੜੀਆਂ ਰਹਿਤ ਮਰਿਆਦਾਵਾਂ ਬਣਾਈਆਂ ਮਹਾਰਾਜ ਨੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਜਿਹੜੀਆਂ ਇਹ ਦਾਤਾਂ ਦਿੱਤੀਆਂ ਨੇ, ਸੋ ਜਿਹਦੀ ਕਿਰਪਾ ਨਾਲ ਅਮੋਲਕ ਪੌਣ ਪਾਣੀ ਪ੍ਰਾਪਤ ਹੋਇਆ, ਆਕਸੀਜਨ ਮਿਲਦੀ ਹੈ, ਇਹਨਾਂ ਦਾ ਕੋਈ ਮੁੱਲ ਪੈ ਸਕਦਾ? ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਉਹਦੀ ਕਰਤੱਵ ਨੇ, ਜਿਹੜੇ ਉਹਦੇ ਕਰਮ ਬਖਸ਼ਿਸ਼ਾਂ ਨੇ, ਬਖਸ਼ਿਸ਼ਾਂ ਨੂੰ ਕੋਈ ਲਿਖ ਹੀ ਨਹੀਂ ਸਕਦਾ। ਬਖਸ਼ਿਸ਼ ਜਿੰਨੀ ਮਹਾਰਾਜ ਨੇ ਆਪਣੇ ਤੇ ਕੀਤੀ ਹੈ, ਸਾਰੀ ਬਖਸ਼ਿਸ਼ ਆਪ ਹੀ ਕੀਤੀ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਵੱਡਾ ਹੈ ਦਾਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਿਲ ਜਿੰਨੀ ਵੀ ਤਮਾਏ ਨਹੀਂ, ਇੱਛਾ ਨਹੀਂ, ਕੋਈ ਤਮਾ ਨਹੀਂ ਹੈ ਕਿਸੇ ਤੋਂ।